ਆਸਾ ਮਹੱਲਾ ਪੰਜਵਾ ਅਗਮ ਅਗੁਪ ਦਰਸ ਤੇਰਾ
ਇਹ ਮਨ ਦੀ ਸੰਕਲਪਾਂ ਵਿਕਲਪਾਂ ਦੇ ਅਵਿਸ਼ੇ ਅਗੰਮ ਇਹ ਇੰਦਰੀਆਂ ਦੇ ਅਵਿਸ਼ੇ ਅਗੋਚਰ ਪਰਮੇਸ਼ਰ ਆਪ ਜੀ ਦਾ ਜਿਹੜਾ ਦਰਸ਼ਨ ਹੈ
ਉਹ ਪਾਏ ਜਿਸ ਮਸਤਕ
ਭਾਗ ਆਪ ਦੀ ਸੰਗਤ ਨਾਲ ਮਿਲ ਕੇ ਪਾਉਂਦਾ ਹੈ ਜਿਹਦੇ ਮੱਥੇ ਦੇ ਸਿਰੋਮਣੀ ਭਾਗ ਹੈ ਜਿਨ੍ਹਾਂ ਨਿਸ਼ਕਾਮ ਕਰਮ ਕੀਤੇ ਪੂਰਵਲੇ ਜਨਮਾਂ ਚ ਉਹਨਾਂ ਦੇ ਮੱਥੇ ਦੇ ਤਾਂ ਭਾਗ ਲਿਖੇ ਹਨ
ਆਪ ਕਿਰਪਾਲ ਕਿਰਪਾ ਪ੍ਰਭ ਧਾਰੀ
ਜਿਨ੍ਹਾਂ ਤੋਂ ਹਿਰ ਕਿਰਪਾਲੂ ਅਕਾਲ ਪੁਰਖ ਜੀ ਆਪ ਕਿਰਪਾਲੂ ਸਾਰਿਆਂ ਯੁੱਗਾਂ ਚ ਆਪ ਕਿਰਪਾਲੂ ਹੋ ਕੇ ਕਿਰਪਾ ਦ੍ਰਿਸ਼ਟੀ ਕਰੀ ਹੈ
ਸਤਿਗੁਰ ਬਖਸ਼ਿਆ ਹਰ ਨਾਮ
ਵੀ ਸਤਿਗੁਰੂ ਨਾਨਕ ਰੂਪ ਹੋਏ ਹੋ ਆਪ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ
ਕਲਯੁਗ ਉਧਾਰਿਆ ਗੁਰਦੇਵ
ਉਸ ਪ੍ਰਕਾਰ ਹੋ ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਰੂਪ ਹੋ ਕਰਕੇ ਸਤਿਗੁਰੂ ਨਾਨਕ ਦੇਵ ਰੂਪ ਹੋ ਕੇ ਕਲਯੁਗ ਦੇ ਜੀਵਾਂ ਦਾ ਆਧਾਰ ਕਰਤਾ ਜਿਹੜੇ ਸਤਿਗੁਰ ਦੇ ਵਿੱਚ ਦੇਣੂ ਆਦ ਕੇ ਰਾਜਿਆਂ ਕਰਕੇ ਜਿਹੜੇ ਪਾਪ ਹੋਏ ਸੀ ਜਾਂ ਜਾਤੀ ਕਰਕੇ ਦੇਵਜਾਨੀ ਆਦ ਕਰਕੇ ਸਰ ਤੋੜਨ ਦੇ ਜਿਹੜੇ ਪਾਪ ਹੋਏ ਸੀ ਉਹਨਾਂ ਕਰਕੇ ਸਾਰੇ ਦੇਸ਼ ਨੂੰ ਦੰਡ ਮਿਲਿਆ ਸੀ ਤ੍ਰੇਪੇ ਵਿੱਚ ਰਾਵਣ ਆਦਿਕਾਂ ਕਰਕੇ ਜੋ ਨਗਰੀ ਪੀੜੀ ਗਈ ਸੀ ਦੁਆਪਰ ਵਿੱਚ ਸਾਹਮਣਾਵੇਂ ਕ੍ਰਿਸ਼ਨ ਦੇ ਪੁੱਤਰ ਕਰਕੇ ਜੋ ਪੁਲ ਨੂੰ ਕਲੰਕ ਲੱਗ ਗਏ ਸੀ ਇਉਂ ਮਹਾਰਾਜ ਜੀ ਉਹ ਜਿਹੜੇ ਚਹਾਂ ਯੁੱਗਾਂ ਦੇ ਵਿਛੜੇ ਵੀਰ ਸੀ ਉਹ ਕਲਯੁਗ ਚ ਆ ਕੇ ਧਾਰਨਾ ਕੀਤਾ ਹੈ ਗੁਰਦੇਵ ਆਪ ਨੇ ਸਾਰਿਆਂ ਦੀ ਕਲਿਆਣ ਕੀਤੀ ਆਪ ਨੂੰ ਬਖਸ਼ਿਸ਼ ਕੀਤੀ ਹੈ ਮਨੁੱਖਾ ਜਦੋਂ ਬਖਸ਼ਿਆ ਉਹਨਾਂ ਨੂੰ ਇਹ ਰਾਜ ਕਰ ਦਿੱਤਾ ਹੈ
ਮਾਲ ਮੂਤ ਜੇ ਮੁਗਧ ਹੋਤੇ
ਤਾਈ ਸਾਹਿਬ ਸੰਗਤ ਜੀ ਮੈਲ ਖਵਾਈ ਜਾਂਦੀ ਸੀ ਇਹ ਮੈਲ ਖਾਣ ਵਾਲੇ ਘੋਰੀ ਹੁੰਦੇ ਹਨ ਜੈਨੀ ਜਿਹੜੇ ਆਪਦੀ ਮੈਲ ਨੂੰ ਆਪ ਹੀ ਚਾਈ ਨੂੰ ਖਾਂਦੇ ਤੇ ਆਪਦੇ ਸੱਤੇ ਤੇ ਪੈ ਦਿੰਦੇ ਹੈ ਤੇ ਮੂਤ ਦਾ ਦੋਵਾਂ ਦਾ ਬਈ ਨਿਆਣਿਆਂ ਨੂੰ ਸਾਰਿਆਂ ਨੂੰ ਦਿੰਦੇ ਰਹੇ ਹੁਣ ਤੱਕ ਪੰਡਿਤ ਹੁਣ ਕੋਈ ਸਿੰਘਾਂ ਦੇ ਨਾਲ ਮਿਲਣ ਵਾਲਿਆਂ ਨੂੰ ਪਾਵਾਂ ਅੰਮ੍ਰਿਤ ਮੂੰਹ ਚ ਪਾਉਂਦੇ ਹੁਣ ਜਾਂਦੇ ਨੇ ਨਹੀਂ ਤਾਂ ਗਊ ਦੇ ਪਿਸ਼ਾਬ ਦੇ ਪਿੱਛੇ ਕੀ ਪਤਾ ਗਊ ਦਾ ਪਿਸ਼ਾਬ ਲਿਆਉਂਦੇ ਸੀ ਕਿ ਹੋਰ ਤਰ੍ਹਾਂ ਹੀ ਕਰਕੇ ਤਿਆਰ ਹੁੰਦੇ ਸੀ ਨਿਆਣਿਆਂ ਦੇ ਤਾਂ ਪਿਸ਼ਾਬ ਇਹੀ ਦੀ ਹਾਲਤ ਸੀ ਫਿਰ ਮਲ ਮੂਹਤ ਜਿਹੜੇ ਮੈਲ ਭੁੱਖਣ ਵਾਲੇ ਸਨ ਘੋਰੀ ਉਹ ਪਿਸ਼ਾਬ ਦੇਣ ਦੇ ਥਾਂ ਤੇ ਗੋਹਾ ਦੇ ਕੋਈ ਪੰਜ ਗੱਬ ਖਵਾਉਂਦੇ ਸੀ ਜਿਹਦਾ ਪਾਪ ਮੇਟਣਾ ਹੋਵੇ ਇਸ ਪ੍ਰਕਾਰ ਮੈਲ ਖਵਾਉਂਦੇ ਸਨ ਤੇ ਪਿਸ਼ਾਬ ਪਿਆਉਂਦੇ ਸਨ
ਮੂਡ ਜੇ ਮੁਗਧ ਹੋਤੇ
ਮੂਰਖ ਸਮਝੇ ਜਿਹੜੇ ਸਮਝ ਵੀ ਇਹ ਲੋਕਾਂ ਨੂੰ ਅਕਲ ਨਾ ਆ ਜਾਵੇ ਕਿਤੇ ਇਹ ਦੇਖੋ ਮੁਸਲਮਾਨ ਜਿਹੜੇ ਹੈ ਪਠਾਨ ਉਹ ਜੰਮਦੇ ਬੱਚੇ ਨੂੰ ਪਰਿਵਾਰ ਦੀ ਧਾਰ ਦਾ ਪਾਣੀ ਉਹਦੇ ਮੂੰਹ ਚ ਪਾਉਂਦੇ ਹੈ ਗੁਰੂ ਮਹਾਰਾਜ ਸਾਹਿਬ ਨੇ ਖੰਡੇ ਦਾ ਅੰਮ੍ਰਿਤ ਦਿੱਤਾ ਹੈ ਬਖਸ਼ਿਸ਼ ਕੀਤੀ ਹੈ ਸੋ ਇਹੀ ਜੀ ਹਾਲਤ ਸੀ ਜਿਹਨਾਂ ਲੋਕਾਂ ਦੀ ਮਲ ਮੂਰਤ
ਮੂੜ ਜੇ ਮੁਗਧ ਹੋਤੇ
ਮੂਰਖ ਜਿਹੜੇ ਸਮਝ ਸਨ ਮੁਗਧ ਕਈ ਗਧਿਆਂ ਦੀ ਨਿਆਈ ਸਨ ਹਰ ਵਕਤ ਹਿੰਗਣ ਤੋਂ ਬਿਨਾਂ ਕੁਝ ਜਾਣਦੇ ਨੀ ਹੁੰਦੇ
ਸਭ ਲੱਗੇ ਤੇਰੀ ਸੇਵ
ਇਸੇ ਪ੍ਰਕਾਰ ਮਹਾਰਾਜ ਜਿਹੜੇ ਮਲ ਖਾਣ ਵਾਲੇ ਘੋਰੀ ਸੀ ਅਤੇ ਇਸੇ ਪ੍ਰਕਾਰ ਪਿਸ਼ਾਬ ਪੀਣ ਵਾਲੇ ਗੋ ਪਿਸ਼ਾਬ ਜਿਹਨਾਂ ਨੂੰ ਪਿਆਇਆ ਜਾਂਦਾ ਸੀ ਇਸੇ ਪ੍ਰਕਾਰ ਮਲ ਪਰਾਈ ਨਿੰਦਿਆ ਕਰਨ ਨੂੰ ਮੈਲ ਖਾਣ ਵਾਲੇ ਸੀ ਜਿਹੜੇ ਮੂਤ ਸ਼ਰਾਬ ਪੀਣ ਵਾਲੇ ਜਿਹੜੇ ਹੈ ਉਹ ਮੂਤ ਤੋਂ ਘੱਟਦਾ ਨੀ ਸ਼ਰਾਬ ਉਦੋਂ ਵੀ ਭੈੜੀ ਚੀਜ਼ ਹੈ ਜਿਹੜੇ ਸ਼ਰਾਬਾਂ ਪੀਣ ਵਾਲੇ ਲੋਕ ਸੀ ਮਲ ਮੂਤ
ਮੁਗਧ ਜੇ
ਮੂੜ
ਮੂੜ ਜੇ ਮੁਗਧ ਹੋਤੇ
ਮੂੜ ਜਿਹੜੇ ਬਸ਼ਈ ਪੁਰਖ ਸੀ ਬਸ਼ਈ ਪੁਰਖ ਦੀ ਮੂੜ ਬਿਰਤੀ ਰਹਿੰਦੀ ਹੈ ਉਹ ਅਰਸ਼ ਚੇਤੇ ਕਰ ਲੈਂਦਾ ਪਰ ਬਿਰਤੀ ਵਿੱਚ ਟਕਾ ਨਹੀਂ ਹੋ ਸਕਦਾ ਮੂੜ ਬਿਰਤੀ ਜਿਹਨਾਂ ਦੀ ਬਖਈ ਪੁਰਖਾਂ ਦੀ ਤੇ ਮੁਗਧ ਸਮਝ ਸਨ ਜਿਹੜੇ ਪਾਂਬਰ ਪੁਰਖ ਹੁੰਦੇ ਸਨ
ਸਭ ਲੱਗੇ ਤੇਰੀ ਸੇ
ਮਹਾਰਾਜ ਆਪ ਤਾਂ ਜਿਹੜੇ ਆਪਦਾ ਸ਼ਿਕਾਰ ਬਣਾਉਣ ਵਾਲੇ ਦੇਵਦੂਤ ਵਰਗੇ ਸੀ ਤੇ ਜਿਹੜੇ ਕੌਡੇ ਰਾਸ਼ ਵਰਗੇ ਆਪਦੇ ਰਵਾਦੀ ਨੂੰ ਭੁੰਨ ਕੇ ਖਾਣ ਨੂੰ ਕੜਾਹ ਚ ਪਾਉਣ ਵਾਲੇ ਸੀ ਉਹ ਵੀ ਸਾਰੇ ਤੁਹਾਡੀ ਸੇਵਾ ਚ ਲੱਗ ਗਏ ਸੱਚੇ ਪਾਤਸ਼ਾਹ ਅਸੀਂ ਵੀ ਬਖਸ਼ਿਸ਼ ਕੀਤੀ ਆਪ ਨੇ ਸਭ ਭਾਵ ਭਗਤੀ ਚ ਲਾ ਦਿੱਤੇ ਕਿਰਪਾਲਤਾ ਕਰ ਦਿੱਤੀ ਹੈ ਆਪ ਨੇ
ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤੀ
ਸੱਚੇ ਪਾਤਸ਼ਾਹ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ ਆਪਦੇ ਆਸਰੇ ਧਰਨ ਵਾਲਾ ਰੱਖਣ ਵਾਲਾ ਹੈ
ਸਭ ਮਹਿ ਰਹਿਆ ਸਮਾਰ
ਸਾਰਿਆਂ ਵਿੱਚ ਸੱਚੇ ਪਾਤਸ਼ਾਹ ਤੁਸੀਂ ਸਮਾ ਰਹੇ ਹੋ ਵਿਆਪਕ ਹੋ ਰਹੇ ਹੋ
ਧਰਮ ਰਾਜਾ ਬਿਸਮਾਦ ਹੋਆ
ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੋਂ ਧਰਮ ਰਾਜਾ ਬੜਾ ਹੈਰਾਨ ਹੋ ਗਿਆ
ਪਈ ਪੈਰੀ
ਸਾਰੀ ਸ੍ਰਿਸ਼ਟੀ ਕਲਯੁਗ ਦੀ ਗੁਰੂ ਨਾਨਕ ਸਾਹਿਬ ਦੇ ਪੈਰੀ ਆ ਕੇ ਪੈ ਗਈ ਸਭ ਦਾ ਉਧਾਰ ਗੁਰੂ ਸਾਹਿਬ ਨੂੰ ਕਰਤਾ। ਧਰਮਰਾਜਨ ਕਿਹਾ ਮੇਰੇ ਨਰਕ ਸਾਰੇ ਖਾਲੀ ਕਰਤੇ।
ਸਤਿਯੁਗ ਤ੍ਰੇਤਾ ਦੁਆਪਰ ਭਣੀ ਹੈ।
ਇਹ ਦੇਖੋ ਕਲਯੁਗ ਨੂੰ ਉੱਤਰ ਮਨਾਤਾ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਹੋ ਕੇ ਭਾਈ। ਹਾਂਜੀ
ਸਤ
ਧਰਮਰਾਜਾ ਕਿਵੇਂ ਹੈਰਾਨ ਹੋਇਆ ਸੁਣੋ।
ਸਤਿਯੁਗ ਤ੍ਰੇਤਾ ਦੁਆਪਰ ਭਣੀ ਹੈ।
ਇੱਧਰ ਰੱਸੀ ਲੱਗਣੇ ਕਰਕੇ ਹੱਥ ਨੂੰ ਚੁੰਕਦੀ ਰਹਿੰਦੀ ਹੈ।
ਸਤਿਯੁਗ ਤ੍ਰੇਤਾ ਦੁਆਪਰ ਭਣੀ ਹੈ।
ਸਤਿਯੁਗ ਦੇ ਵਿੱਚ ਜੇ ਇੱਕ ਕੋਈ ਕੰਮ ਕਰਦਾ ਸੀ ਸਾਰੇ ਦੇਸ਼ ਨੂੰ ਦੰਨ ਮਿਲਦਾ। ਜਜਾਤੀ ਤੇ ਦੇਣੀ ਨੇ ਦੇਵ ਗਿਆਨੀ ਜਿਹੜੀ ਸੀ ਸ਼ੁਕਰਾਚਾਰ ਜੀ ਦਾ ਸਭ ਤੋੜਿਆ ਰਹਿਣ ਦੇਣ ਕੋਈ ਨੀ ਕਰ ਸਭ ਤੋੜਿਆ। ਸਭ ਤੋੜਨੇ ਕਰਕੇ 10,000 ਵਰਾ ਕਲਯੁਗ ਵਰਤਿਆ। ਉਸ ਵਕਤ ਰੇਤੇ ਦੀ ਵਰਖਾ ਹੋਈ, ਮੀਂਹ ਉੱਕਾ ਹੀ ਨਾ ਪਿਆ, ਸਾਰਾ ਦੇਸ਼ ਗਿਰ ਗਿਆ। 10,000 ਵਰਾ ਉਹ ਜਿਹੜਾ ਕਲਯੁਗ ਵਰਤਿਆ ਸੀ ਉਹ ਸਤਯੁਗ ਆ ਕੇ ਲੀਨ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸ ਸਮੇਂ ਵਿੱਚ ਮਿਹਰ ਕੀਤੀ ਹੈ। ਰੇਤੇ ਵਿੱਚ ਰਾਵਣ ਦੇ ਇੱਕ ਕੁਗਾਰੂ ਕਰਨੇ ਕਰਕੇ ਸਾਰੀ ਨਗਰੀ ਨੂੰ ਦੰਡ ਮਿਲਿਆ ਸੀ। ਅਤੇ ਦੁਆਪਰ ਵਿੱਚ ਇੱਕ ਸਾਹਿਬ ਨਾਮੇ ਕ੍ਰਿਸ਼ਨ ਦੇ ਮੁੰਡੇ ਨੇ ਪੇਟ ਨੂੰ ਬਾਟੀ ਬੰਨ ਕੇ ਜਾ ਕੇ ਰਿਸ਼ੀਆਂ ਨੂੰ ਮਖੌਲ ਕੀਤੇ ਸੀ ਕਿ ਕੀ ਜੰਮੂਗਾ, ਕੁੜੀ ਜੰਮੂ ਕੋ ਮੁੰਡਾ ਜੰਮੂ। ਤੇ ਦੁਰਵਾਸਾ ਕਹਿੰਦਾ ਉਹ ਜੰਮੂ ਜਾਂ ਤੁਹਾਡੀ ਕੋਈ ਨੂੰ ਨਾਸ਼ ਕਰੂ। ਇਸ ਪ੍ਰਕਾਰ ਇਹ ਯੁੱਗਾਂ ਦੇ ਨਿਆਂ ਸੀ। ਇੱਕ ਕ੍ਰਿਸ਼ਨ ਦੇ ਮੁੰਡੇ ਨੇ ਮਸ਼ਕਰੀ ਕੀਤੀ, ਦੁਰਵਾਸਾ ਸੁਦੌਰੀ ਯਾਦਵ ਇਹ ਫਲ ਪਾਏ। ਉਹ ਯਾਦਵਾਂ ਨੂੰ ਸਾਰੀ ਕੁੱਲ ਯਾਦਵਾਂ ਦੀ 56 ਕਰੋੜ ਸੀ ਆਪੋ ਵਿੱਚ ਹੀ। ਇਸ ਪ੍ਰਕਾਰ ਨਾਸ ਹੋ ਗਈ। ਲੜਕੇ 2.5 ਪੈਰ ਦੇ ਅੰਦਰ ਸ਼ਰਾਬ ਪੀ ਕੇ ਆਪੋ ਵਿੱਚ ਹੀ ਖਤਮ ਹੋ ਗਏ। ਅਤੇ ਇਸੇ ਪ੍ਰਕਾਰ ਰਾਵਣ ਨੇ ਸੀਤਾ ਨੂੰ ਲਿਆਉਣੇ ਕਰਕੇ ਤੇ ਸਾਰੀ ਨਗਰੀ ਨੂੰ ਦੰਨ ਮਿਲਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਪਿਛਲੇ ਯੁਗਾਂ ਦੇ ਨਿਆਂ ਸਨ।
ਦੁਆਪਰ ਤ੍ਰੇਤਾ ਭਣੀ, ਸਤਯੁਗ ਤ੍ਰੇਤਾ ਦੁਆਪਰ ਭਣੀ ਹੈ।
ਜੀ ਇਹ ਇੱਕ ਕੰਮ ਕਰਦਾ ਦੇਸ਼ ਨੂੰ ਦੰਡ ਮਿਲਦਾ ਸੀ ਅਤੇ ਤ੍ਰੇਤੇ ਵਿੱਚ ਇੱਕ ਕੰਮ ਕਰਦਾ ਸਾਰੀ ਨਗਰੀ ਨੂੰ ਦੰਡ ਮਿਲਦਾ ਸੀ।
ਦੁਆਪਰ ਭਣੀ ਹੈ,
ਦੁਆਪਰ ਕਰਦਾ ਸਾਰੀ ਕੁੱਲ ਨੂੰ ਕਲੰਕ ਲੱਗਦਾ ਸੀ।
ਕਲਯੁਗ ਉੱਤਮ ਜੁਗਾ ਮਾਰ,
ਪਿਛਲੇ ਜੁਗਾਂ ਨੂੰ ਕਲਯੁਗ ਮਾਰਾ ਕਹਿੰਦੇ ਉੱਤਮ ਬਣਾਇਆ ਹੈ, ਸ੍ਰੇਸ਼ਟ ਬਣਾਇਆ ਹੈ।
ਇਹ ਕਰ ਕਰੇ ਸੁਰੂ ਇਹ ਕਰ ਪਾਏ,
ਸੱਜੇ ਹੱਥ ਨਾਲ ਕਰੇ ਸੱਜੇ ਹੱਥ ਨਾਲ ਹੀ ਆਪਦੇ ਕਰਮ ਦਾ ਫਲ ਭੋਗ ਲਵੇ।
ਕੋਈ ਨਾ ਪਕੜੀਏ ਕਿਸੇ ਥਾਂ,
ਸਾਖੀ ਹੈ ਸਾਹਿਬ ਸਿੰਘ ਜੀ ਕੋਈ ਸਾਧੂ ਸੀ ਉਹ ਉਜਾੜ ਵਿੱਚ ਧਰਮਸ਼ਾਲਾ ਸੀ ਕੋਥੇ ਰਹਿੰਦਾ ਸੀ। ਇੱਕ ਰਾਜਾ ਆਪਣੇ ਲੜਕੇ ਨੂੰ ਵਿਆਹ ਕੇ ਲਿਆਇਆ, ਨੂੰਹ ਦੇ ਸਮੇਤ। ਉਸ ਨੂੰ ਕਿਹਾ ਵੀ ਤਾਰਾ ਬਿਤਾਏ ਬਿਨਾਂ ਜਾਣਾ ਨੀ, ਤਾਰਾ ਅੱਜ ਦੀ ਰਾਤ ਹੀ ਰਹਿਣਾ ਤੇ ਬਿਤਾ ਕੇ ਸਵੇਰੇ ਜਾਣਾ। ਉਹਨੂੰ ਰਾਤ ਬਾਹਰ ਉਜਾੜ ਦੀ ਧਰਮਸ਼ਾਲਾ ਚ ਰਹਿਣਾ ਪਿਆ। ਉੱਥੇ ਰਾਜਪੁੱਤਰੀ ਨੀਂਦ ਨਾ ਆਈ, ਰਾਜੇ ਦੇ ਲੜਕੇ ਨਾਲ ਸੁੱਤੀ ਹੋਈ ਸੀ। ਉਹ ਰਾਜੇ ਦੇ ਪੁੱਤਰ ਦੀ ਕਟਾਰ ਚੱਕ ਕੇ ਵੇਖੀ, ਕਟਾਰ ਉਹਦੇ ਹੱਥੋਂ ਛੁੱਟ ਗਈ ਚਮਕਦੀ ਤੇ ਰਾਜੇ ਦਾ ਪੁੱਤਰ ਮਰ ਗਿਆ ਉਸ ਕਟਾਰ ਦੇ ਨਾਲ। ਤੇ ਉਹ ਸਾਹਿਬ ਜਿਹੜਾ ਧਰਮ ਸਾਹਿਬ ਰਹਿੰਦਾ ਸੀ ਪੁੱਛਣ ਤੋਂ ਉਹਦਾ ਨਾਂ ਲੈ ਦਿੱਤਾ ਲੜਕੀ ਨੇ। ਰਾਜੇ ਨੇ ਸੋਚਿਆ ਵੀ ਜੇ ਸਾਹਿਬ ਨੂੰ ਮੇਰਾ ਪੁੱਤਰ ਮਾਰਤਾ ਤਾਂ ਇਹ ਮੇਰਾ ਪੁੱਤਰ ਜਿਉਂਦਾ ਤਾਂ ਹੋ ਨੀ ਸਕਣਾ, ਚੱਲ ਹੁਣ ਇਹਨੂੰ ਕੀ ਕਰਨਾ। ਉਸ ਵੇਲੇ ਸਾਹਿਬ ਦਾ ਇੱਕ ਹੱਥ ਘੱਟ ਦਿੱਤਾ ਤੇ ਕੱਢ ਕੇ ਦੇਸ਼ ਨੂੰ ਕਾਲਾ ਦੇ ਦਿੱਤਾ। ਉਹ ਬੜਾ ਹੈਰਾਨ ਹੋਇਆ ਵੀ ਮੈਨੂੰ ਇਹ ਪਾਪ ਕਿਉਂ ਲੱਗ ਗਿਆ। ਉਹ ਇਸ ਪ੍ਰਕਾਰ ਫਿਰਦਾ ਫਿਰਦਾ ਬੜਿਆਂ ਤੀਰਥਾਂ ਦੇ ਹੱਥਾਂ ਰਾਜੀ ਹੋ ਗਿਆ ਕਿ ਉਹਨੂੰ ਸੁਣਿਆ ਕਿ ਕਾਂਸੀ ਵਿੱਚ ਇੱਕ ਪੰਡਿਤ ਰਹਿੰਦਾ, ਉਹ ਪਿਛਲੇ ਜਨਮਾਂ ਦੇ ਕਰਮ ਦਾ ਫਲ ਦੱਸ ਦਿੰਦਾ। ਉਹ ਵਿਪਾਕ ਸ਼ਾਸਤਰ ਦਾ ਨਾਂ ਹੈ, ਪਿਛਲੇ ਜਨਮਾਂ ਦਾ ਵਿਪਾਕ ਨਾਂ ਫਲਦਾ ਜਿਹੜਾ ਫਲ ਦੱਸ ਦੇਵੇ ਸ਼ਾਸਤਰ ਵਾਲਾ, ਉਹਦਾ ਨਾਂ ਉਹ ਸ਼ਾਸਤਰ ਪੜਿਆ ਹੋਇਆ। ਜਦੋਂ ਉੱਥੇ ਗਿਆ ਜਾ ਕੇ ਪੁੱਛਿਆ ਪੰਡਿਤ ਕਿੱਥੇ ਹੈ, ਉਹ ਗਿਆ ਸੀ ਗੰਗਾ ਤੇ ਇਸ਼ਨਾਨ ਕਰਨ। ਬਾਹਮਣੀ ਨੂੰ 100-100 ਗਾਲ ਬਾਹਮਣ ਨੂੰ ਕੱਢੀ ਤੇ ਨਾਲੇ ਨੂੰ ਮੈਂ ਖੜਨ ਦਿੱਤਾ। ਬੜਾ ਹੈਰਾਨ ਹੋ ਗਿਆ, ਕਹਿਣ ਲੱਗਾ ਵੀ ਮੈਂ ਉਹ ਗੱਲ ਦਾ ਇੱਕ ਪੁੱਛਣ ਆਇਆ ਸੀ, ਹੁਣ ਪੁੱਛਣੀਆਂ 2 ਪੈ ਗਈਆਂ। ਉਹਨੇ ਤੈਨੂੰ ਬ੍ਰਾਹਮਣ ਆ ਗਿਆ, ਬ੍ਰਾਹਮਣ ਨੂੰ ਮਿਲਿਆ, ਕਹਿਣ ਲੱਗਾ ਵੀ ਤੂੰ ਇਹ ਦੱਸ ਮੈਂ ਇਸ ਜਨਮ ਚ ਕੋਈ ਕੰਮ ਨੀ ਕੀਤਾ ਤੇ ਇਹ ਮੈਨੂੰ ਮੇਰੇ ਹੱਥ ਕਿਉਂ ਕੱਟਿਆ ਗਿਆ। ਇਹ ਕਹਿਣ ਲੱਗਾ ਹੈ ਬਈ ਤੂੰ ਪਿਛਲੇ ਜਨਮ ਦੀ ਗੱਲ ਸੋਚ ਲੈ, ਇੱਕ ਕਸਾਈ ਦੇ ਕੋਲੋਂ ਗਊ ਛੁੱਟ ਕੇ ਗਈ ਸੀ ਤੇ ਉਹ ਗੱਲਾਂ ਕਰਨ ਲੱਗ ਗਿਆ, ਪਿੱਛੇ ਗਊ ਲੰਘ ਗਈ ਅੱਗੇ ਤੇ ਤੂੰ ਮਾਲਾ ਫੇਰਦਾ ਸੀ ਹੱਥ ਤੇ ਗੋਮੁਖੀ ਗੁਸਲੀ ਜੀ ਬੰਨ ਕੇ, ਤੇ ਤੈਨੂੰ ਜਦੋਂ ਪੁੱਛਿਆ ਤੂੰ ਦੱਸਿਆ ਨੀ ਬੋਲਿਆ ਨੀ, ਤੇ ਗੁਸਲੀ ਸਣੇ ਹੱਥ ਚੱਕ ਕੇ ਉਹਦੇ ਵੱਲ ਇਸ਼ਾਰਾ ਕਰਕੇ ਉਹਨੇ ਗਊ ਨੂੰ ਜਾ ਕੇ ਕਤਲ ਕਰ ਦਿੱਤਾ। ਉਸ ਵਕਤ ਪੁਰਬ ਲੱਗਾ ਹੋਇਆ ਸੀ, ਕੋਈ ਪੁਰਬ ਦੇ ਸਮੇਂ ਉਸ ਵਕਤ ਉਹ ਜਿਹੜੀ ਗਊ ਸੀ ਉਸ ਪੁਰਬ ਦੇ ਮਹੱਤਵ ਦੇ ਕਰਕੇ ਉਹ ਤਾਂ ਰਾਜਪੁੱਤਰੀ ਹੋਈ, ਤੇ ਜਿਹੜਾ ਕਸਾਈ ਸੀ ਰਾਜ ਦਾ ਪੁੱਤਰ ਹੋਇਆ, ਇਹਨਾਂ ਨੇ ਜਨਮ ਧਾਰ ਲਿਆ। ਉਹ ਬੈਲ ਲੈਣ ਵਾਸਤੇ ਇਹਨਾਂ ਦਾ ਸਮਾਂ ਬਣ ਗਿਆ, ਇਹਨੇ ਗਊ ਕਤਲ ਕੀਤੀ ਸੀ ਤੇ ਇਹ ਰਾਜਪੁੱਤਰੀ ਦੇ ਹੱਥੋਂ ਕਟਾਰ ਨਾਲ ਇਹ ਮਰ ਗਿਆ, ਇਹਦਾ ਬੈਲ ਸੀ ਪਿੱਛਾ ਲੈ ਲਿਆ। ਤੇ ਮੇਰੀ ਗੱਲ ਜਿਹੜੀ ਪੁੱਛਦਾ ਉਹ ਕਹਿੰਦਾ ਮੈਂ ਸੀ ਪਿੱਛੇ ਕਾਂ ਤੇ ਇਹ ਸੀ ਖੋਤੀ ਜਿਹੜੀ ਮੇਰੀ ਬਾਹਮਣੀ ਹੈ। ਉਸ ਪੁਰਬ ਲੱਗਾ ਸੀ ਗੰਗਾ ਤੇ ਸਾਰੇ ਸਾਰੂ ਇਸ਼ਨਾਨ ਕਰਦੇ ਸੀ, ਇਹਦੇ ਲਾਗਾ ਲੱਗਾ ਸੀ ਮੈਂ ਪਿੱਛਾ ਨਹੀਂ ਛੱਡਦਾ। ਗਰੀ ਨਾਲੀ ਪੀੜ ਮੰਨੀ ਮੈਂ ਚੁੰਝ ਘੁਬੋਈ ਜਦੋਂ ਇਹਦੀ ਕਮਰੋਰ ਚ ਖੁੱਬ ਗਈ ਚੁੰਝ, ਇਹ ਪੀੜ ਦੇ ਨਾਲ ਗੰਗਾ ਦੇ ਵਿੱਚ ਜਾ ਪ੍ਰਵੇਸ਼ ਹੋਈ, ਨਾਲੇ ਇਹਦਾ ਸਰੀਰ ਛੁੱਟ ਗਿਆ ਨਾਲੇ ਮੇਰਾ ਛੁੱਟ ਗਿਆ। ਉਹ ਮਹਾਤਮਾ ਦੇ ਇਸ਼ਨਾਨ ਦੇ ਜਲ ਦੇ ਤੇ ਗੰਗਾ ਦੇ ਮਹਾਤਮ ਕਰਕੇ ਅਸੀਂ ਦੋਵੇਂ ਬ੍ਰਾਹਮਣ ਹੋ ਕੇ ਜਾਂਦੇ। ਉਹ ਬ੍ਰਾਹਮਣ ਕਰਕੇ ਜਿਹੜਾ ਪਿਛਲਾ ਵੈਰ ਸੀ ਉਹ ਕਹਿੰਦੇ ਮੈਂ ਇਹਦੇ ਠੂੰਗਾ ਮਾਰਦਾ ਹੁੰਦਾ ਸੀ, ਮੈਂ ਹੁਣ ਇਹ ਮੈਨੂੰ ਤੜਕਾ ਰੂਪੀ ਠੂੰਗਾ ਮਾਰ ਕੇ ਮੈਨੂੰ ਟਿਕਣ ਨਹੀਂ ਦਿੰਦੀ, ਉਹ ਵੈਰ ਲੈਂਦੀ ਹੈ। ਕਹਿੰਦੇ ਹੋਰ ਕੀ ਪੁੱਛਦਾ, ਇਹੀ ਵੀ ਹਾਲ ਤਾਂ ਸਾਹਿਬ ਸਿੰਘ ਜੀ ਮਾਰੇ ਹੋ ਕਹਿੰਦੇ ਹਨ
ਇਹ ਕਰ ਪਾਏ
ਜਿਹੜਾ ਇਸ ਹੱਥ ਨਾਲ ਕਰਤੱਵ ਕਰਦਾ ਆਦਮੀ ਇਸੇ ਹੱਦੇ ਨਾਲ ਹੀ ਫਲ ਪਾ ਲੈਂਦਾ ਹੈ।
ਕੋਈ ਨਾ ਪਕੜੀਏ ਕਿਸੇ ਥਾਂ,
ਕਿਸੇ ਦੇ ਥਾਂ ਹੋਰ ਪਕੜਿਆ ਨਹੀਂ ਜਾ ਸਕਦਾ। ਇਹ ਗੱਲ ਹੈ ਕਬੀਰ ਜੀ ਨੇ ਕਿਹਾ ਹੈ ਕਿ ਸੰਗ ਕੁਸੰਗੀ ਵੈਸੇ ਤਾਂ ਪੂਛੇ ਪੈਂਦਾ ਹੈ, ਸ਼ਰਾਬੀਆਂ ਦੀ ਸੰਗਤ ਬੈਠਣ ਵਾਲਾ ਕਿਤੇ ਪਕੜਿਆ ਜਾਏ ਪੁਲਿਸ ਨਾਲ ਥੋੜਾ ਵਾਰ ਤੇ ਵੀ ਝਾੜ ਪਛੋੜ ਹੋ ਹੀ ਜਾਂਦੀ ਹੈ, ਡਾਕੂਆਂ ਦੀ ਸੰਗਤ ਕਰਨ ਵਾਲੇ ਨੂੰ ਵੀ ਅਸਰ ਹੋ ਜਾਂਦਾ, ਕਿਸੇ ਦਾ ਮਾਲ ਲੈਣ ਵਾਲੇ ਨੂੰ ਵੀ ਅਸਰ ਹੋ ਹੀ ਜਾਂਦਾ। ਇਹ ਕੁਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ ਤੇ ਕਰਮ ਦਾ ਫਲ ਉਹਨੂੰ ਭੋਗਣਾ ਪੈਂਦਾ ਹੈ।
ਹਰ ਜੀ ਉਹ ਸੋਈ ਕਰੇ ਜੇ ਭਗਤ ਤੇਰੇ ਜਾਤੇ ਹੈ,
ਹਰੀ ਅਕਾਲ ਪੁਰਖ ਜੀ ਉਹ ਹੀ ਤੂੰ ਕਰਦਾ ਹੈ ਜੋ ਤੇਰੇ ਭਗਤ ਸੰਤ ਚਾਹੁੰਦੇ ਹਨ ਮੰਗਦੇ ਹਨ।
ਜੋ ਤੇਰਾ ਬਿਰਦ
ਤੇਰਾ ਬਿਰਦ ਪਰਮ ਹੈ ਸੱਚੇ
ਪਾਤਸ਼ਾਹ, ਹਰ ਜੋਰ ਨਾਨਕ ਦਾਨ ਮੰਗੈ।
ਤੁਸੀਂ ਹੱਥ ਜੋੜ ਕੇ ਆਪਦੇ ਪਾਸੋਂ ਸੰਤਰੀ ਸਾਹਿਬ ਜੀ ਕਹਿੰਦੇ ਆ ਦਾਸਾ ਭਾਲ ਧਾਰ ਕੇ ਕਹੋ ਕਿ ਮਹਾਰਾਜ ਅਸੀਂ ਦਾਨ ਮੰਗਦੇ ਹਾਂ
ਆਪਣਿਆਂ ਸੰਤਾਂ ਦੇ ਹਰ ਦਰਸ,
ਜਿਵੇਂ ਆਪਦੇ ਸੰਤਾਂ ਨੂੰ ਮਹਾਰਾਜ ਦਰਸ਼ਨ ਬਖਸ਼ਦੇ ਹੋ ਤੇ ਸਾਨੂੰ ਵੀ ਆਪਦਾ ਦਰਸ਼ਨ ਬਖਸ਼ੋ, ਸੰਤਾਂ ਦੇ ਸਾਨੂੰ ਦਰਸ਼ਨ ਕਰਾਓ, ਸੰਤਾਂ ਦੇ ਕਰਕੇ ਆਪਦੇ ਵੀ ਦਰਸ਼ਨ ਪ੍ਰਾਪਤ ਹੋਣਗੇ, ਇਹ ਦਾਨ ਮੰਗਦੇ ਸਾਨੂੰ ਦੱਸਦੇ ਆ। ਹਰ ਜੀ ਉਹ ਸੋਈ ਕਰੇ ਜੇ ਭਗਤ ਤੇਰੇ ਜਾਤੇ, ਜੋਰ ਮਾਨਕ ਦਾਨ ਮੰਗੈ ਸੰਤਾਂ ਦੇ ਹਰ ਦਰਸ਼ ਕਰ ਆਸਾ ਮਹੱਲਾ ਪੰਜਵਾਂ ਘਰ ਪੂਰਵ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਕੁਮਾਰੀ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਰੀਬ ਨਵਾਜ ਅੰਤਰ ਗਿਆਨੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕੰਨੇ ਪਾਤਸ਼ਾਹ ਬਾਣੀ ਦੀ ਮਹਿਮਾ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੋਏ ਕਿਰਪਾ ਕਰਕੇ ਇਸ ਸ਼ਬਦ ਵਿੱਚ ਬਖਸ਼ੀਸ ਕਰਦੇ ਹਨ। ਇੱਕ ਵਿਆਹ ਵੀ ਪਰਮੇਸ਼ਵਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਤਿਗੁਰ ਬਚਨ ਕੁਮਾਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਗੁਰੂ ਧਰਤੀ ਬਾਣੀ ਵਾਲੇ ਜੋ ਅੰਮ੍ਰਿਤ ਦੀ ਬਾਣੀ ਉਚਾਰਨ ਕੀਤੀ ਹੈ ਆਪਦੇ ਪਵਿੱਤਰ ਬਚਨ ਹਨ।
ਨਿਰਗੁਣ ਨਿਸਤਾਰੇ
ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਸੀ ਸੱਚੇ ਪਾਤਸ਼ਾਹ ਗੁਣਾਂ ਤੋਂ ਰਹਿਤ ਸਨ ਉਹਨਾਂ ਨੂੰ ਵੀ ਆਪਦੇ ਬਚਨਾਂ ਨੂੰ ਸੱਚੇ ਪਾਤਸ਼ਾਹ ਤਾਰ ਦਿੱਤਾ ਸੰਸਾਰ ਤੋਂ ਪਾਰ ਕਰਕੇ ਐਸੇ ਅੰਮ੍ਰਿਤ ਵੀ ਆਪਦੇ ਬਚਨ ਹਨ।
ਮਹਾਂ ਦਿਸ਼ਾਦੀ ਦੁਸ਼ਟ ਅਪਰਾਧੀ
ਜਿਹੜੇ ਸੱਚੇ ਪਾਤਸ਼ਾਹ ਬਾਹਰੋਂ ਦਿਸ਼ਾ ਦੇ ਖਾਧੇ ਹੋਏ ਸੀ, ਵਕਾਰਾਂ ਦੇ ਨਾਸ਼ ਕੀਤੇ ਹੋਏ ਸੀ, ਕਾਮ ਕ੍ਰੋਧ ਮੋਹ ਹੰਕਾਰ ਤੇ ਬਾਹਰੋਂ ਬੁਖਾਰ ਝੜੇ ਗਲ ਪਏ ਰਹਿੰਦੇ ਸੀ, ਦੁੱਖ ਪਏ ਰਹਿੰਦੇ ਸੀ, ਅਤਿਅੰਤ ਦਿਸ਼ਾ ਦੇ ਅਗਨ ਨੌ ਖਾਣੇ ਖਾਧੇ ਹੋਏ ਸਨ, जेडे दुष्ट सुभाव वाले सन द्वैत जिन्होंने इष्ट प्यारी लगती सी इंद्र दुष्ट जिन्होंने हर वक्त वकारा की प्रवृत्त करी रखते सन अपवादी जेडे निंदक सन खोटी चर्चा करने वाले जेडे लोग सन जिन्होंने अपवाद हर वक्त बुराई दुनिया की प्रगट हो रही थी साहब आप भी संगत करके पवित्र हो गए ऐसे गुरु साहब आप दे पवित्र बचन हमें सतगुरु नानक देव सचे पातशाह वो आप भी संगत करने वाले पवित्र हो गए जेडे दिशा के खाधे हुए सी दुष्ट जिन्होंने स्वभाव सी हर वक्त जिन्होंने निंदिया की गल पई रही सी वो भी आप दी संगत करके पवित्र हो गए
जन्म भवंत नरक पड़ंत
जेडे जीव महाराज जन्मां च भौंदे रहिंदे सन चौरासी लख जीवन के चक्कर च पए रहिंदे सन जेडे नरकां च ही पए रहिंदे सन हमेशा लई
उनके कोल उधार
उन्हां नूं तां महाराज आप उधार नहीं सी उन्हां दीआं कुलां दीआं कुलां दा उधार करता सच्चे पातशाह आपने ओ कुल सारे उधार के संसार तो
जिन्हां
नूं दुनिया च कोई भी जानदा नहीं सी ते पिछे रहिंदे सन दाव बस जाने नहीं कभू रणजी जो नहीं कसदा जस नहीं लीन दाव बस जाने नहीं जमसो किन कह दीन जेडे एहजे लोग समझे ਉਹਨਾਂ ਨੂੰ ਸੱਚੇ ਪਾਤਸ਼ਾਹ ਜਿਹਨਾਂ ਨੂੰ ਕੋਈ ਵੀ ਜਾਣਦਾ ਨਹੀਂ ਦੁਨੀਆ ਵਿੱਚ
ਕੋਈ ਨਾ ਮੰਨ
ਅਤੇ ਕੋਈ ਵੀ ਕਿਸੇ ਵਕਤ ਕਿਸੇ ਸੁਸਾਇਟੀ ਵਿੱਚ ਸਭਾ ਵਿੱਚ ਕਿਸੇ ਗੁਣ ਕਰਕੇ ਕੋਈ ਆਦਰ ਨਹੀਂ ਸੀ ਕਰਦਾ ਨਹੀਂ ਸੀ ਮੰਨਦਾ ਜਿਹਨਾਂ ਨੂੰ
ਇਹ ਪ੍ਰਗਟ ਹਰ ਦੁਆਰੇ
ਸੱਚੇ ਪਾਤਸ਼ਾਹ ਉਹ ਆਪ ਜੀ ਨੇ ਐਸੀ ਕਿਰਪਾ ਕੀਤੀ ਅੰਮ੍ਰਿਤ ਬਚਨ ਸੁਣਾ ਕੇ ਹਰੀ ਦੇ ਦੁਆਰੇ ਸਾਧ ਸੰਗਤ ਚ ਪ੍ਰਗਟ ਕਰ ਦਿੱਤੇ ਹੋ ਹਰੀ ਦੇ ਦੁਆਰੇ ਗਿਆਨ ਵਿੱਚ ਪ੍ਰਗਟ ਕਰ ਦਿੱਤੇ ਹਰੀ ਦੇ ਦੁਆਰੇ ਸੱਚਖੰਡ ਵਿੱਚ ਉਹ ਸਾਰੀ ਦੁਨੀਆਂ ਨੂੰ ਮਸ਼ਹੂਰ ਕਰ
ਦਿੱਤੇ ਕਬਲ ਵਡਾਈ
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਪ ਦੀ ਬਾਣੀ ਦੀ ਕਿਹੜੀ ਉਪਮਾ ਦੇਈਏ ਬਾਣੀ ਦੇ ਤੁਲ ਜੇ ਆਕਾਸ਼ ਪਈ ਆਕਾਸ਼ ਜੜ ਹੈ ਜੇ ਸੂਰਜ ਕਹੀਏ ਤੇ ਅਰਬ ਦੇ ਲੋਕਾਂ ਨੂੰ ਤਪਾਉਂਦਾ ਹੈ ਅਤੇ ਜੇ ਕਰਕੇ ਚੰਦਰਮਾ ਕਹੀਏ ਫਿੱਕਾ ਤੇਜ ਹੈ ਇਹ ਘਟਦਾ ਵੱਧਦਾ ਤੇ ਕਲੰਕ ਲੱਗਾ ਹੋਇਆ ਇਸ ਕਰਕੇ ਆਪਦੇ ਅੰਮ੍ਰਿਤ ਨੂੰ ਬਚਣਾ ਦੀ ਕਿਹਦੀ ਉਪਮਾ ਦੇਈਏ ਕਿਸੇ ਉਪਮਾ ਦੇਣੀ ਬਣਦੀ ਨਹੀਂ ਹੈ ਵਡਾਈ ਕਿਹੜੀ ਵਡਿਆਈ ਕਹੀਏ ਆਪਦੀ ਬਾਣੀ ਕਰਕੇ ਵੇਦ ਕਤੇਬ ਹੁਕਰਾ ਭਾਈ ਦਿਲ ਕਾ ਫਿਕਰ ਨਾ ਜਾਏ ਵੇਦਾਂ ਵਿੱਚ 80,000 ਸੁਰਤੀ ਕਰਮ ਕਾਂਡ ਦੀ ਕਸਮ ਕਰੀ ਜਾਂਦੀ ਹੈ 16,000 ਸੁਰਤੀ ਨਾਨਾ ਉਪਾਸ਼ਨਾ ਨੂੰ ਕਹਿੰਦੀ ਹੈ 4,000 ਸੁਰਤੀ ਹੈ ਜਿਹੜੀ ਉਹ ਖੁਸ਼ ਗਿਆਨ ਦਾ ਕਸਮ ਕਰਨ ਵਾਲੀ ਹੈ ਇਹ ਆਪਦੀ ਅੰਮ੍ਰਿਤ ਨੂੰ ਬਾਣੀ ਜਿਹੜੀ ਹੈ ਅਤੇ ਫਿਰ ਵੇਦਾਂ ਆਦਿਕਾਂ ਦੇ ਪੜ੍ਹਨੇ ਕਰਕੇ ਵੇਦ ਕਿਤੇ ਇਸ ਗ੍ਰਹਿ ਭਾਈ ਇਹ ਜਿਸ ਦੇ ਘਰ ਜੰਗਲ ਦਾ ਬੀਆ ਬਾਣ ਪਿਆ ਹੁੰਦਾ ਇਹੋ ਜਿਹਾ ਬੀਆ ਬਾਣ ਹੈ ਕਰਮ ਕਾਂਡ ਦਾ ਤੇ ਸ਼ਰ੍ਹਾਂ ਦਾ ਵੇਦਾਂ ਤੇ ਕਿਤੇਬਾਂ ਵਿੱਚ ਨਾਨਾ ਉਪਾਸ਼ਨਾ ਦੇ ਝਗੜੇ ਪਏ ਹੋਏ ਹਨ ਤੋ ਆਪ ਦੀ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਜਿਹੜੀ ਹੈ ਉਹਦੇ ਕਰਕੇ ਜਲਦਾ ਫਿਕਰ ਨਹੀਂ ਜਾਂਦਾ ਅਤੇ ਆਪ ਦੀ ਅੰਮ੍ਰਿਤ ਦੀ ਬਾਣੀ ਜਿਹੜੀ ਹੈ ਧਰਤੀ ਬਾਣੀ ਆਈ ਤੁਨ ਸਗਲੀ ਚਿੰਤ ਮਚਾਈ ਸਾਰੀਆਂ ਚਿੰਤਾ ਨੂੰ ਵੇਖਣ ਵਾਲੀ ਆਪ ਦੀ ਬਾਣੀ ਹੈ ਇਸ ਕਰਕੇ ਕਿਸ ਵੇਦ ਪੁਰਾਣ ਕਿਤੇ ਆਦਤਾਂ ਦੇ ਅਨੁਸਾਰ ਵਡਿਆਈ ਦੇਈਏ ਆਪ ਦੀ ਬਾਣੀ ਦੀ ਕਹੀ ਨਹੀਂ ਜਾ ਸਕਦੀ
ਨਾਨਕ ਖੇਲ ਖੇਲ ਵਾਰੇ
ਕਹਿੰਦੇ ਆਪ ਦੀ ਅੰਮ੍ਰਿਤ ਦੀ ਬਾਣੀ ਤੋਂ ਖਿਣ ਖਿਣ ਕਾਲ ਚ ਬਾਰਨੇ ਜਾਂਦੇ ਹਾਂ ਕੁਰਬਾਨ ਜਾਂਦੇ ਨੇ ਸੱਚੇ ਪਾਤਸ਼ਾਹ ਆਪ ਦੀ ਅੰਮ੍ਰਿਤ ਨੂੰ ਬਾਣੀ ਸਾਰੀਆਂ ਚਿੰਤਾ ਨੂੰ ਸਾਰਿਆਂ ਫਿਕਰਾਂ ਨੂੰ ਮਿਟਣ ਵਾਲੀ ਹੈ ਲੋਕ ਪੁਲਕ ਚ ਰੱਖਿਆ ਕਰਨ ਵਾਲੀ ਹੈ
ਆਸਾ ਮਹੱਲਾ ਪੰਜ ਦਾ ਬਾਗਰ ਸੋਏ ਰਹੇ
ਗਰੀਬ ਨਵਾਜ ਜੀ ਉਪਦੇਸ਼ ਦਿੰਦੇ ਹਨ ਪਰਮਾਦੀ ਹੋਇਆ ਜੀਵਾਂ ਦੇ ਪਾਣੀ ਸਾਲ ਧਾਨ ਕਰਨ ਵਾਸਤੇ ਇਹ ਬਾਗਰ ਜੋ ਮਾਨ ਦੇ ਰੁਚੀ ਸ਼ਰਾਬ ਪੀਣੇ ਕਰਕੇ ਕਮਲੇ ਹੋਏ ਹੋਮੇ ਰੁਚੀ ਸ਼ਰਾਬ ਪੀ ਕਰਕੇ ਮਾਇਆ ਦੇ ਮਦ ਰੁਚੀ ਸ਼ਰਾਬ ਨੂੰ ਪੀ ਕੇ ਇਹ ਬਾਬਰ ਕਮਲੇ ਪੁਰਖੋ ਸੋਏ ਰਹੇ ਅਵਿਦਿਆ ਰੂਪੀ ਨੀਂਦ ਸੌ ਹੀ ਰਹੇ ਹੋ
ਰਹਾਓ ਮੂਹ ਕੁਟੰਬ ਦਿਖੇ ਰਸ
ਮਾਤੇ ਕੁਟੰਬ ਇਸਤਰੀ ਤੋਂ ਵਧੇ ਹੋਏ ਪਰਿਵਾਰ ਦੇ ਮੋਜ ਪਏ ਹੈ ਮਾਂ ਪਿਓ ਦੀ ਸੇਵਾ ਕਰਨੀ ਭੁੱਲ ਗਈ ਤੁਹਾਨੂੰ
ਕੁਟੁੰਬ ਇਸਤਰੀ ਆਦਤਾਂ ਦੇ ਵਧੇ ਮੋਜ ਪੈ ਗਏ ਅੱਗੇ ਦਿਸ਼ਾ ਰਸ ਮਾਤੇ ਵਿਸ਼ੇ ਸਭ ਨੂੰ ਸਪਰਸ਼ ਰੂਪ ਰਸਗੰਧ ਇਹਨਾਂ ਵਿਸ਼ਿਆਂ ਦੇ ਰਸਾਂ ਵਿੱਚ ਮਸਤ ਹੋਏ ਹੋਇਆ ਗਹਿਣ ਗਹੇ ਜਿਹੜੇ ਪਦਾਰਥ ਲਿਖਿਆ ਪਹਿਲਾਂ ਹੋਣੀ ਸੀ ਅੱਗੇ ਨੂੰ ਨਾਲ ਨਹੀਂ ਜਾਣੇ ਅਣਹੋਏ ਪ੍ਰਤੀਤ ਹੁੰਦੇ ਹੈ ਉਹ ਗਹਿਣ ਕਠਿਨ ਹੈ ਜਿਹਨਾਂ ਦਾ ਟਕਣਾ ਪਹਿਲਾਂ ਪ੍ਰਾਪਤ ਹੋਣਾ ਹੀ ਕਠਿਨ ਹੈ ਉਹਨਾਂ ਨੂੰ ਤੁਸੀਂ ਗ੍ਰਹਿਣ ਕਰੀ ਬੈਠੇ ਹੋ ਸੱਚੇ ਮੰਨ ਕੇ ਉਹ ਮਿੱਥਿਆ ਪਦਾਰਥਾਂ ਦੀ ਪਕੜ ਦੇ ਕਰਕੇ ਦਹੇ ਪਕੜੇ ਗਏ
ਮਿੱਥਣ ਮਨੂਰਥ ਸੁਪਨ ਆਨੰਦ ਉਲਾਰ
ਤੁਸੀਂ ਪਦਾਰਥ ਦੇ ਸੰਬੰਧੀ ਵਿਸ਼ੇ ਸੱਚੇ ਮਨੇ ਹੋਏ ਹਨਗੇ
ਮਿੱਥਣ ਮਨੂਰਥ
ਜਿਹੜੇ ਪਦਾਰਥ ਮਿੱਥਿਆ ਮਿਰਗ ਕ੍ਰਿਸ਼ਨਾ ਦਾ ਪਾਣੀ ਹੁੰਦਾ ਪ੍ਰਤੀਤ ਹੁੰਦਾ ਹੈ ਔਰ ਕੋਹ ਨਹੀਂ ਲੈਂਦਾ ਜਿਸ ਕੇ ਜਹਾਜ ਦੇਖਦੇ ਨਹੀਂ ਸੂਰਜ ਦੀਆਂ ਕਿਰਨਾਂ ਕਰਕੇ ਰੇਤਾ ਚਮਕਦਾ ਹੈ ਹਰਨ ਤੇ ਹਾਏ ਜਿਹੜੇ ਹੈ ਉਹਨੂੰ ਪਾਣੀ ਜਾਣ ਕੇ ਜਾਂਦੇ ਹੈ ਉਦੋਂ ਦੋ ਮੀਲ ਹੋਰ ਅੱਗੇ ਚਮਕਾਰਾ ਮਾਰਦਾ ਨਦੀਆਂ ਨੇ ਚੁੱਲਿਆਂ ਦੇ ਰੇਤੇ ਜਿਹੜੇ ਹਨ ਇਸੇ ਪ੍ਰਕਾਰ ਹੋਇਆ ਪਾਣੀ ਹੈ ਉੱਥੇ ਤੇਰੀ ਕੋਹ ਨਹੀਂ ਲੈਂਦੀ ਕਿਵੇਂ ਪਦਾਰਥਾਂ ਨੂੰ ਸੱਚੇ ਮੰਨੀ ਬੈਠੇ ਹੋ ਇਹ ਸੱਚੇ ਨਹੀਂ ਇਹਨਾਂ ਕਰਕੇ ਤੇਰੀ ਕ੍ਰਿਸ਼ਨਾ ਨਹੀਂ ਮਰੀ ਕ੍ਰਿਸ਼ਨਾ ਦਿਲੋ ਹੀ ਕੀ ਬੁੱਧੀ ਹੈ ਕੋਟ ਜੋਰੇ ਲਾਸ ਕਰੋਰੇ ਮਨ ਨਾ ਹੋਰੇ ਪਰੇ ਪਰੇ ਚਲੀ ਹੈ ਤੂੰ ਮਿੱਠੇ ਅਣਹੋਰੇ ਪਦਾਰਥਾਂ ਨੂੰ ਸੱਚ ਮੰਨੀ ਬੈਠੇ ਜਿਵੇਂ ਕੋਈ ਆਦਮੀ ਮਨੇ ਸਿੱਟੀ ਚ ਕੋਈ ਚਾਂਦੀ ਮੰਨ ਲਵੇ ਰਸੀ ਸੱਚ ਮੰਨ ਕੇ ਬੈਠਦੇ ਕਿਉਂ ਹੋਈ ਕਲਪਨਾ ਹੈ
ਮਨੋਰਥ
ਜੋ ਮਨ ਦੇ ਸੰਕਲਪ ਜਿਵੇਂ ਕੋਈ ਕਰ ਲਵੇ ਜਿਵੇਂ ਇੱਕ ਸੋਚ ਚੁਲੀ ਸੀ ਉਹ ਵੀ ਸਾਖੀ ਆਉਂਦੀ ਹੈ ਕਿ ਕਿਸੇ ਤੇਲੀ ਤੋਂ ਕੁੱਤਾ ਨਹੀਂ ਚੱਕਿਆ ਜਾਂਦਾ ਦੋ ਮਹੀਨੇ ਬਾਅਦ ਜਾਣਾ ਸੀ ਭਾਰ ਬਾਹਰ ਸੀ ਤੇ ਉਹ ਮਨ ਦੇ ਨਾਲ ਕੀ ਕੀ ਗੱਲਾਂ ਕਰਦਾ ਵੀ ਜੇ ਕੋਈ ਆਦਮੀ ਮਿਲ ਜਾਵੇ ਮੈਂ ਦੋ ਪੈਸੇ ਦੇ ਰਿਹਾ ਤੇ ਮੇਰਾ ਕੁੱਤਾ ਉਸ ਪਿੰਡ ਤੱਕ ਪਹੁੰਚਾ ਦੇਵੇ ਇਹ ਸੇਬ ਕੁਲੀ ਕਦਰ ਜਿੰਦਾ ਹੀ ਪੱਕੀ ਪਿਆ ਸੀ ਇਹ ਕਹਿੰਦਾ ਵੀ ਮਰੇ ਪੈਸੇ ਨਹੀਂ ਤਾਂ ਤੇਰਾ ਕੁੱਤਾ ਲੈ ਹੀ ਚੱਲਦੇ ਇਹ ਕਹਿਣ ਲੱਗਾ ਮਰੇ ਤਾਂ ਬੋਲਦੇ ਨਹੀਂ ਆ ਨਿਕਲਿਆ ਜਿਉਂਦਾ ਤੋਂ ਚੰਗਾ ਕਿ ਮੈਂ ਜਿਉਂਦਾ ਤਾਂ ਮੈਂ ਦੋ ਪੈਸੇ ਲੈ ਲਈ ਤੇ ਮੇਰਾ ਕੁੱਤਾ ਉਸ ਪਿੰਡ ਤੱਕ ਪਹੁੰਚਾ ਦੇ ਸਰੀਰ ਦੇ ਤੇਲ ਦਾ ਭਰਿਆ ਕੁੱਤਾ ਚੱਕ ਲਿਆ ਜਿਹੜੇ ਤੁਰਿਆ ਸੰਕਲਪ ਕੀਤਾ ਮਨੋਰਥ ਕੀਤਾ ਕਹਿੰਦੇ ਵੀ ਦੋ ਪੈਸਿਆਂ ਦਾ ਮੁੱਲ ਕੀ ਲਵਾਂਗੇ ਸੋਚਿਆ ਹੋਰ ਤਾਂ ਕੁਛ ਨਹੀਂ ਲੈਣਾ ਮੁਰਗੀ ਦੇ ਆਂਡੇ ਦੋ ਪੈਸੇ ਨੂੰ ਮਿਲ ਜਾਣਗੇ ਉਹ ਲੈ ਕੇ ਕਿਸੇ ਮੁਰਗੀ ਤੋਂ ਫਿਰ ਬਣਾ ਲਵਾਂਗੇ ਫਿਰ ਬਹੁਤ ਸਾਰੀਆਂ ਮੁਰਗੀਆਂ ਹੋ ਜਾਣਗੀਆਂ ਉਹਨਾਂ ਨੂੰ ਵੇਚ ਕੇ ਫਿਰ ਬੱਕਰੀ ਖਰੀਦ ਲਵਾਂਗੇ ਫਿਰ ਬੱਕਰੀਆਂ ਦਾ ਇੱਜੇ ਹੋ ਜਾਏਗਾ ਉਹਨਾਂ ਨੂੰ ਵੇਚ ਕੇ ਮੱਝ ਲੈ ਲਵਾਂਗੇ ਮੈਂ ਲੈ ਕੇ ਦੁੱਧ ਪੀ ਕੇ ਤਕੜੇ ਹੋ ਜਾਵਾਂਗੇ ਫਿਰ ਵਿਆਹ ਕਰਾ ਲਵਾਂਗੇ ਵਿਆਹ ਕਰਾ ਕੇ ਫਿਰ ਮੇਰੇ ਸੰਤਾਨ ਹੋ ਜੂ ਪੁੱਤਰ ਪੈਦਾ ਹੋ ਜਾਣਗੇ ਮੈਂ ਫਿਰ ਖਰਪੈਂਚਾਂ ਵਿੱਚ ਬੈਠਾ ਹੋਇਆ ਕਰੂੰ ਸੱਥ ਵਿੱਚ ਮੇਰੇ ਮੁੰਡੇ ਆ ਕੇ ਕਹਿਣਗੇ ਬਾਪੂ ਆ ਚੱਲੀਏ ਘਰ ਨੂੰ ਮੈਂ ਕਿਆ ਕਰੂੰ ਮੈਂ ਨਹੀਂ ਜਾਣਾ ਘਰ ਨੂੰ ਕਿਉਂ ਕਹਿ ਕੇ ਸਿਰ ਹਿਲਾ ਤਾ ਕੁੱਤਾ ਸਿਰ ਤੋਂ ਡਿੱਗ ਪਿਆ ਤੇਲ ਸਾਰਾ ਡਿੱਗ ਪਿਆ ਤੇਲ ਹੀ ਉਧਾਰੇ ਹੋ ਗਿਆ ਕਹਿੰਦਾ ਮੇਰਾ ਤੇਲ ਡੋਲਤਾ ਕਹਿੰਦਾ ਉਹ ਰੋਣਾ ਤੇਲ ਨੂੰ ਮੇਰਾ ਸਾਰਾ ਪਰਿਵਾਰ ਰੁੜ ਗਿਆ ਮੈਂ ਕਹਿੰਦੇ ਦੋ ਤੇਰੇ ਪੈਸਿਆਂ ਨਾਲ ਪਰਿਵਾਰ ਬਣਾਉਣਾ ਸੀ ਉਹ ਹੁਣ ਮੈਨੂੰ ਦੋ ਪੈਸੇ ਤਾਂ ਦੇਣੇ ਨਹੀਂ ਤੇ ਮੇਰਾ ਪਰਿਵਾਰ ਬਣਨਾ ਨਹੀਂ ਇਹ ਜਿਹੜੇ ਸੰਕਲਪ ਹੈ ਇਹਦਾ ਨਾਮ ਮਨੋਰਥ ਹੈ ਇਸ ਪ੍ਰਕਾਰ ਦੇ ਮਨ ਦੇ ਸੰਕਲਪ ਜੀਆਂ ਦੇ
ਸੁਪਨ
ਅਤੇ ਸੁਪਨੇ ਦੇ ਪਦਾਰਥ ਜਿਵੇਂ ਸੱਚੇ ਸਮਝ ਲਏ ਸਿੰਘ ਹੇਠਾਂ ਝੂਠਾ ਲਾਇਆ ਹੋਵੇ ਮੰਗਤਾ ਹੋਵੇ ਤੇ ਪਏ ਉਹਨੂੰ ਸੁਪਨ ਆ ਗਿਆ ਮੈਂ ਰਾਜਾ ਬਣ ਗਿਆ ਜਿਉਂ ਸੁਪਨੇ ਹੋਏ ਬੈਸ ਰਾਜਾ ਨੇਤਰ ਪਸਾਰੇ ਦਾ ਮਨਾਰਥ ਕਾਜਾ ਜਿਵੇਂ ਸੁਪਨੇ ਨੂੰ ਕੋਈ ਸੱਚਾ ਮੰਨ ਲਵੇ
ਆਨੰਦ ਉਲਾਸ
ਇਸ ਪ੍ਰਕਾਰ ਮਿੱਥਿਆ ਪਦਾਰਥਾਂ ਦੇ ਨਾਲ ਜਿਵੇਂ ਕੋਈ ਆਨੰਦ ਮੰਨ ਲਵੇ ਤੇ ਮਨੋਰਥਾਂ ਦੇ ਨਾਲ ਜਿਵੇਂ ਸੇਖ ਚਿੱਲੀ ਨੂੰ ਉਲਾਸ ਉਤਸ਼ਾਹ ਹੋ ਗਿਆ ਸੀ ਵੀ ਮੈਂ ਪੰਚਾਂ ਚ ਬੈਠਾ ਮੇਰੀ ਔਲਾਦ ਹੋ ਗਈ ਹੈ ਇਹ ਅਜੇ ਉਲਾਸ ਉਤਸ਼ਾਹ ਹੋ ਜਾਵੇ
ਮਾਂ ਨੇ ਮੁੱਖ ਸੱਤ ਕਹੇ
ਇਸ ਤਰ੍ਹਾਂ ਮਨ ਦੇ ਸੁਪਨੇ ਵਿੱਚ ਕੋਈ ਸੱਤ ਪਦਾਰਥ ਮਨ ਦੇ ਰਾਜ ਸਮਝ ਲਏ ਜਿਵੇਂ ਕੋਈ ਭੜਕੂਜਾ ਸੀ ਉਹ ਦਾਣੇ ਭੁੰਦਾ ਸੀ ਉਹਦੇ ਪਾਸ ਦੀ ਰਾਜੇ ਦੀ ਸਜ਼ਾ ਲੰਘ ਫੌਜ ਲੰਘ ਰਹੀ ਸੀ ਸਾਰਿਆਂ ਤੋਂ ਸਲੂਟ ਲੈਂਦਾ ਰਾਜਾ ਨਾਲ ਵੀ ਆ ਰਿਹਾ ਉਹ ਫੌਜ ਲੰਘਦੀ ਤਾਂ ਉਹਨੂੰ ਬੈਠੇ ਨੂੰ ਭੱਠੀ ਤੇ ਨੀਂਦ ਆ ਗਈ ਜਦੋਂ ਨੀਂਦ ਆਈ ਉਸ ਵਕਤ ਦਾਣੇ ਬਣਾਉਣ ਵਾਲੇ ਆ ਗਏ ਉਹਦੇ ਪਾਸ ਉਹ ਸੁੱਤਾ ਪਿਆ ਹੈ ਧਿਉਰੀ ਨੇ ਆ ਕੇ ਕਿਹਾ ਇਹ ਤਾਂ ਸੁੱਤਾ ਪਿਆ
ਜਿਹੜੀ ਅੰਗ ਡਾਉਣ ਵਾਲੀ ਖੁੱਲਣੀ ਸੀ ਉਹ ਇਹਦੇ ਗਰਮ ਗਰਮ ਲਾ ਤੀ। ਇਹ ਤੜਫ ਉੱਠਿਆ ਉਹ ਕਹਿੰਦਾ ਕੀ ਗੱਲ ਹੈ, ਮੈਂ ਤਾਂ ਕਹਿੰਦਾ ਰਾਜਾ ਬਣਿਆ ਸੀ, ਲੋਕ ਮੈਨੂੰ ਸਲਾਮਾਂ ਕਰਦੇ ਸੀ। ਕਹਿਣ ਲੱਗੀ ਰਾਜਾ ਕਿੱਥੇ, ਤੂੰ ਦਾਣੇ ਭੁੰਨਣ ਵਾਲਾ ਪਛਾਰਾ। ਇਸ ਪ੍ਰਕਾਰ ਉਲਾਸ ਉਤਸ਼ਾਹ ਹੋ ਗਿਆ ਸੀ ਰਾਜ ਵੇਖ ਕੇ ਉਹਨੂੰ ਸੁਪਨੇ ਚ ਇਸ ਪ੍ਰਕਾਰ ਦੇ ਪਦਾਰਥਾਂ ਨੂੰ।
ਮਨ ਮੁਖ ਸਤ ਕਹੇ,
ਮਨ ਕਰਕੇ ਤੇ ਮੁਖ ਕਰਕੇ, ਇਹ ਮਨ ਤੇ ਮੁਖ ਦੋ ਪਾਠ ਵੱਖੋ ਵੱਖਰੇ ਸਮਝਣੇ। ਜਿੱਥੇ ਨੰਨੇ ਨੂੰ ਸਿਹਾਰੀ ਹੋਵੇ ਉਹ ਮਨ ਮੁਖ ਇਕੱਠਾ ਪਾਠ ਨਹੀਂ ਹੁੰਦਾ, ਸੋ ਜਿੱਥੇ ਨੰਨਾ ਮੁਕਦਾ ਉਹ ਮਨ ਮੁਖ ਦਾ ਵਾਚਕ ਹੁੰਦਾ ਹੈ। ਇਹ ਮਨ ਕਰਕੇ ਵੀ ਤੇ ਮੁਖੋਂ ਬੋਲ ਕੇ ਵੀ ਇਹਨਾਂ ਪਦਾਰਥਾਂ ਸੱਚੇ ਕਹਿੰਦਾ ਹੈ। ਜਿਵੇਂ ਸੁਪਨੇ ਨੂੰ ਮਿੱਥਿਆ ਪਦਾਰਥਾਂ ਨੂੰ, ਜਿਸ ਪ੍ਰਕਾਰ ਮਨੋਰਥਾਂ ਦੇ ਆਨੰਦ ਦੇ ਉਤਸ਼ਾਹ ਨੂੰ
ਅੰਮ੍ਰਿਤ ਨਾਮ ਪਦਾਰਥ ਸੰਗੀ।
ਦੇਖੋ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਹੈ, ਇਹ ਪਦਾਰਥ ਹੈ, ਨਾਮ ਪਦਾਰਥ ਹੈ, ਮੁਕਤ ਪਦਾਰਥ ਦੇਣ ਵਾਲਾ, ਗਿਆਨ ਪਦਾਰਥ ਦੇਣ ਵਾਲਾ, ਪ੍ਰੇਮ ਪਦਾਰਥ ਦੇਣ ਵਾਲਾ, ਇਹ ਹਰ ਵਕਤ ਇਹਦੇ ਨਾਲ ਹੈ।
ਤਿਲ ਮਰਮ ਨਾ ਲਹੇ,
ਮਹਾਰਾਜ ਜਿਨ ਪਦਾਰਥ ਦੱਸੇ ਹੈ, ਨਾਮ ਪਦਾਰਥ, ਜਨਮ ਪਦਾਰਥ, ਮੁਕਤ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਇਹ ਨਾਮ ਪਦਾਰਥ ਨੂੰ ਹਰ ਵਕਤ ਇਹਦੇ ਨਾਲ ਹੈ। ਨੌਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ। ਜਿਹੜਾ ਮਨਮੁਖ ਹੈ ਉਹਦਾ ਤਿਲ ਮਾਤਰ ਵੀ ਭੇਤ ਨਹੀਂ ਲੈ ਸਕਦਾ। ਅਜਪਾ ਜਾਪ ਸਾਰਿਆਂ ਦੇ ਅੰਦਰ ਹੋ ਰਿਹਾ ਹੈ, ਪਰ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਅੰਮ੍ਰਿਤ ਦੇ ਚੋਲੇ ਨਾਲ, ਅੰਮ੍ਰਿਤ ਦੇ ਛੱਡ ਕਰਕੇ ਜੋ ਗੁਰੂ ਸਾਹਿਬ ਜੀ ਪੰਜਾਂ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਦਾ ਉਪਦੇਸ਼ ਦਿੰਦੇ ਹੈ, ਉਸ ਉਪਦੇਸ਼ ਨੂੰ ਧਾਰੇ ਕਮਾਏ ਦੋਨਾਂ ਅੰਦਰੋਂ ਪ੍ਰਗਟ ਨਹੀਂ ਹੁੰਦਾ। ਇਸ ਪ੍ਰਕਾਰ
ਤਿਲ ਮਰਮ ਨਾ ਲਹੇ,
ਤਿਲ ਜਿੰਨਾ ਵੀ ਅਜਪਾ ਜਾਪ ਸਭ ਦੇ ਅੰਦਰ ਹੋ ਰਿਹਾ ਹੈ ਨਾਮ ਪਦਾਰਥ ਨਾਲ, ਇਹ ਭੇਤ ਨਹੀਂ ਲੈ ਸਕਦਾ, ਸਭ ਸਮਝ ਹੈ। ਤਿਲ ਜਿੰਨਾ ਰਜਾ ਜਿੰਨਾ ਵੀ
ਕਰਕੇ ਰੁਪਾ ਰਾਖੇ ਸਤ ਸੰਗੇ,
ਜਿਨ੍ਹਾਂ ਦੇ ਤੋਂ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਨੇ ਆਪ ਦੀ ਸੰਗਤ ਵਿੱਚ ਰੱਖਿਆ ਹੈ।
ਨਾਨਕ ਸਰਨ ਆਹੇ,
ਉਹ ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ੁਰ ਦੀ ਸ਼ਰਨ ਆਹੇ ਨਾ ਚਾਹ ਕੇ ਆਏ ਹਨ।
ਆਸਾ ਮਹੱਲਾ ਪੰਜਵਾਂ ਤਿਪ ਦੇ ਉਹਾ ਪ੍ਰੇਮ ਪੀਰੀ,
ਉਹ ਨਾ ਅਸ਼ਚਰਜ ਦਾ ਹੈ, ਤਿਉਂ ਪੌੜੀਆਂ ਵਾਲੇ ਸ਼ਬਦ ਉਚਾਰਦੇ ਹੈ। ਉਹਾ ਪ੍ਰੇਮ ਪੀਰੀ, ਉਹਾ ਉਹ ਬੜਾ ਅਸ਼ਚਰਜ ਹੈ, ਪਿਆਰੇ ਪਰਮੇਸ਼ੁਰ ਦਾ ਜਿਹੜਾ ਪ੍ਰੇਮ ਹੈ ਉਹਾ ਬੜਾ ਅਸ਼ਚਰਜ ਹੈ। ਪੀਰੀ ਪਰਮੇਸ਼ੁਰ ਦਾ ਜੋ ਪ੍ਰੇਮ ਹੈ ਉਹਦਾ ਸਰੂਪ ਹੀ ਕਰ ਦਿੰਦਾ, ਐਸਾ ਅਸ਼ਚਰਜ ਹੈ।
ਕਣਕ ਮਾਨਕ ਗਜ ਮੂਰਤੀਆਂ ਨੇ ਲਾਲ ਲੋ,
ਪਰਮੇਸ਼ੁਰ ਦਾ ਨਾਮ ਹੈ ਜਿਹੜਾ ਸੋਨੇ ਦੇ ਵੱਟੇ ਵੀ ਨਹੀਂ ਮਿਲ ਸਕਦਾ, ਪ੍ਰੇਮ ਸੋਨੇ ਨਾਲ ਵੀ ਨਹੀਂ ਮਿਲਦਾ, ਮਾਨਕਾਂ ਨੂੰ ਖਰਚ ਕੇ ਵੀ ਨਹੀਂ ਮਿਲਦਾ, ਮੂਰਤੀਆਂ ਦੇ ਵੱਟੇ ਵੀ ਨਹੀਂ ਮਿਲਦਾ।
ਗਜ ਮੂਰਤੀਆਂ ਨੇ
ਹਾਥੀਆਂ ਵਿੱਚੋਂ ਜਿਹੜੇ ਮੋਤੀ ਹੈ, ਜਿਸ ਪ੍ਰਕਾਰ ਸਾਧ ਸੰਗਤ ਜੀ ਬਾਂਸੀ ਸੀਤੀ ਸੂਕਰੀ ਅਤੇ ਇਸ ਪ੍ਰਕਾਰ ਜਿਹੜੇ ਛੇ ਪ੍ਰਕਾਰ ਦੇ ਮੋਤੀ ਮੰਨੇ ਆ ਬਜੰਤੀ ਮਾਲਾ ਭੁਲਾਉਣ ਵਾਲੇ, ਉਹ ਵੀ ਜੇ ਕਰਕੇ ਸਿੱਕੀ ਵਿੱਚੋਂ ਮੋਤੀ ਜਿਹੜਾ ਨਿਕਲਦਾ ਹੈ ਅਤੇ ਜਿਸ ਪ੍ਰਕਾਰ ਬਾਂਸ ਦੇ ਵਿੱਚੋਂ ਮੋਤੀ ਪੈ ਜਾਂਦਾ, ਸ਼ਾਂਤੀ ਬੂੰਦ ਪੈ ਜਾਵੇ ਤਾਂ ਬਾਂਸੀ ਸੀਤੀ ਸੂਕਰੀ ਸੂਰੀ ਦੇ ਸਿਰ ਤੇ ਪੈ ਜਾਵੇ ਤਾਂ ਮੋਤੀ ਬਣ ਜਾਂਦਾ ਸੂਕਰੀ, ਅਤੇ ਇਸ ਪ੍ਰਕਾਰ ਮੱਠੀ ਅਤੇ ਜਿਸ ਪ੍ਰਕਾਰ ਕੱਛੂ ਦੇ ਪੈ ਜਾਵੇ ਤੇ ਹਾਥੀ ਦੇ ਸਿਰ ਚ ਪੈ ਜਾਵੇ, ਤੇ ਇਸ ਪ੍ਰਕਾਰ ਇਹ ਜਿਹੜੇ ਮਾਲਾ ਤੇ ਗਿਰੀ ਪਹਾੜ ਦੇ ਉੱਤੇ ਪੈ ਜੇ, ਇਹ ਛੇ ਮੋਤੀਆਂ ਦੀ ਮਾਲਾ ਬਜੰਤੀ ਮਾਲਾ ਕਹਾਉਂਦੀ ਹੈ। ਹਾਥੀਆਂ ਆਦਿਕਾਂ ਦੇ ਮੋਤੀਆਂ ਦੀ
ਲਾਲਨ
ਲਾਲਨ ਲਾਲ ਆਦਿਕਾਂ ਦੀ
ਨਹੀਂ
ਮਿਲਦਾ, ਪਿੱਛੇ ਸੋਨੇ ਦੇ ਬੱਤੇ ਨਹੀਂ ਮਾਨਕਾਂ ਦੇ ਬੱਤੇ ਮਿਲਦਾ, ਨਹੀਂ ਮੋਤੀਆਂ ਦੇ ਹਾਥੀਆਂ ਦੇ ਲਾਲਾਂ ਦੇ ਬੱਤੇ ਨਹੀਂ ਕਿਸੇ ਨੂੰ ਪ੍ਰਾਪਤ ਹੋਇਆ। ਐਸਾ ਪ੍ਰੇਮ ਹੈ ਪਰਮੇਸ਼ੁਰ ਦਾ, ਇਹ ਪਰਮੇਸ਼ੁਰ ਦਾ ਪ੍ਰੇਮ ਜਿਹੜਾ ਹੈ ਜਿਹਨੂੰ ਪ੍ਰਾਪਤ ਹੋਈ ਉਹਨੂੰ ਸੋਨੇ ਦੀ ਵੀ ਭੁੱਖ ਨਹੀਂ ਰਹਿ ਜਾਂਦੀ, ਮਾਲਕਾਂ ਦੀ ਲੋੜ ਵੀ ਨਹੀਂ ਰਹਿ ਜਾਂਦੀ, ਹਾਥੀਆਂ ਦੇ ਸਿਰਾਂ ਚੋਂ ਨਿਕਲਿਆ ਮੋਤੀਆਂ ਦੀ ਵੀ ਲੋੜ ਨਹੀਂ ਰਹਿ ਜਾਂਦੀ, ਲਾਲਾਂ ਹੀਰਿਆਂ ਦੀਆਂ ਖਾਣਾਂ ਚੋਂ ਲਾਲਾਂ ਦੀ ਵੀ ਨਹੀਂ ਰਹਿੰਦੀ ਇੱਛਾ, ਨਹੀਂ ਰਹਿੰਦੀ ਸੋਨੇ ਦੀ, ਨਹੀਂ ਰਹਿੰਦੀ ਮਾਨਕਾਂ ਦੀ, ਨਹੀਂ ਇੱਛਾ ਮੋਤੀਆਂ ਦੀ ਰਹਿੰਦੀ ਉਹਨਾਂ ਨੂੰ। ਇਹ ਤਿੰਨੇ ਨਹਿ ਨਹਿ ਲਾ ਰਹੇ ਨੇ ਸਾਰਿਆਂ ਨਾਲ,
ਰਾਜਨ ਭਾਗਨ ਹੁਕਮ ਨਾ ਸਾਧਨ,
ਨਾ ਉਹਨਾਂ ਨੂੰ ਰਾਜ ਦੀ ਭੁੱਖ ਰਹਿ ਜਾਂਦੀ ਹੈ। ਐਸਾ ਆਤਮ ਆਨੰਦ ਮਹਾਰਾਜ ਨੇ ਕਿਹਾ ਹੈ ਸੱਚੇ ਪਾਤਸ਼ਾਹ ਜੀ ਬਚਨ ਜਿਸ ਨਾਮ ਦਿੰਦੇ ਸੋਈ ਵੱਡ ਰਾਜਾ, ਜਿਹਨਾਂ ਦੇ ਹਿਰਦੇ ਚ ਨਾਮ ਆ ਵੱਡਾ ਪਾਤਸ਼ਾਹ ਬਣ ਜਾਂਦਾ ਹੈ, ਸੋ ਇਸ ਕਰਕੇ ਰਾਜ ਦੀ ਭੁੱਖ ਵੀ ਨਹੀਂ ਰਹਿ ਜਾਂਦੀ। ਭਾਗਣ ਕਰਮਾਂ ਦੀ ਵੀ ਮੇਰੇ ਚੰਗੇ ਭਾਗ ਹੋਣ, ਇਸ ਪ੍ਰਕਾਰ ਭਾਗਾਂ ਦੀ ਵੀ ਲੋੜ ਨੀ ਰਹਿ ਜਾਂਦੀ, ਉਹਨਾਂ ਨੂੰ ਛਾਂਦਿਆਂ ਦੀ ਲੋੜ ਵੀ ਨੀ ਰਹਿ ਜਾਂਦੀ,
ਹੁਕਮ ਨਾ ਸਾਧਨ
ਹੁਕਮ ਕਰਨ ਦੀ ਵੀ ਉਹਨਾਂ ਨੂੰ ਭੁੱਖ ਨਹੀਂ, ਅਸੀਂ ਹਕੂਮਤ ਕਰੀਏ ਕਿਸੇ ਦੇ ਉੱਤੇ, ਹੁਕਮ ਥੋੜੇ ਥਾਣੇਦਾਰ ਕਰਦੇ, ਹਾਕਮ ਲੋਕ ਕਰਦੇ ਹੈ, ਇਹ ਹੁਕਮ ਦੀ ਭੁੱਖ ਵੀ ਨੀ ਰਹਿ ਜਾਂਦੀ, ਤੇ ਸਾਧਨ ਨਾ ਬਟਨੇ ਮਾਰਨ ਦੀ ਭੁੱਖ ਵੀ ਨੀ ਰਹਿ ਜਾਂਦੀ, ਸਾਧਨ ਨਾ ਮੰਦਰਾਂ ਦੀ ਵੀ ਭੁੱਖ ਨੀ ਰਹਿ ਜਾਂਦੀ, ਸਾਧਨ ਨਾ ਸਵਾਦਾਂ ਦੀ ਭੁੱਖ ਵੀ ਨੀ ਰਹਿ ਜਾਂਦੀ, ਸਭ ਨੂੰ ਸਪਰਸ਼ ਰੂਪ ਰਸ ਗੰਧ ਵਿਸ਼ੇ ਜਿੰਨੇ ਹੈ ਇਹ ਸਾਰੇ ਸਵਾਦਾਂ ਦੀ ਵੀ ਇੱਛਾ ਨੀ,
ਕਿਸੇ ਨਾ ਚਾਹੀ
ਕਿਸੇ ਰਾਜ ਨਾ ਚਾਹੀ, ਕਿਸ ਭਾਗ ਨਾ ਚਾਹੀ, ਕਿਸ ਹੁਕਮ ਨਾ ਚਾਹੀ, ਕਿਸ ਸਾਧ ਨੀ ਚਾਹੀ, ਨਾ ਮੰਦਰਾਂ ਦੀ ਲੋੜ ਰੱਖਦਾ ਹੈ, ਮਾਰਨ ਕਹਿ ਮੋਤੀ ਮੰਦਰ ਹੋਏ ਜੜਾ, ਕਸੂਰ ਕੁੰਗੂ ਅਗਰ ਚੰਦਨ ਗੀਤ ਪਿਆਵੇ ਚਾਹੋ, ਮਦ ਦੇਖ ਭੁੱਲਾਂ ਦੀ ਹੈ ਚਿੱਤ ਨਾ ਆਵੇ ਨਾ, ਕਿਸੇ ਪਦਾਰਥ ਦੀ ਕਿਸ ਤੁਛ ਮਾਤਰ ਵੀ ਚਾਹਣਾ ਨੀ, ਉਹਨਾਂ ਦੇ ਮਨ ਬਾਣੀ ਖਰੀਦ ਕੇ ਰਹਿੰਦੀ ਹੈ,
ਚਰਨਨ ਸਰਨਨ ਸੰਤਨ ਬੰਧਨ,
ਉਹ ਧੰਨ ਸੰਤ ਪਿਆਰੇ ਹਨ, ਉਹਨਾਂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਕਰੀਏ ਅਤੇ ਉਹਨਾਂ ਸੰਤਾਂ ਮਹਾਂਪੁਰਖਾਂ ਨੂੰ ਵੰਦਨਾ ਕਰੀਏ,
ਸੁਖ ਸੁਖ ਪਾਹੀ,
ਜਿਹੜੇ ਸੁਖਾਂ ਵਿੱਚੋਂ ਵਾਹਿਗੁਰੂ ਦੇ ਸੁਖ ਨੂੰ ਪਾਉਂਦੇ ਹੈ, ਸੰਤ ਭਗਤ ਕੀ ਕਰਦੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਰਹਿੰਦੇ ਹੈ, ਅਤੇ ਸੰਤ ਹਰ ਵਕਤ ਮਹਾਰਾਜ ਦੇ ਚਰਨਾਂ ਤੇ ਵੰਦਨਾ ਕਰਦੇ ਰਹਿੰਦੇ, ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ, ਹਰ ਵਕਤ ਮਹਾਰਾਜ ਅੱਗੇ ਵੰਦਨਾ ਚ ਜੁੜੇ ਰਹਿੰਦੇ ਹੈ, ਉਹ ਸੁਖਾਂ ਵਿੱਚੋਂ ਆਤਮ ਸੁਖ ਨੂੰ ਉਹਨਾਂ ਨੇ ਵਿਸ਼ੇ ਸੁਖ ਨੂੰ ਤੁਛ ਸਮਝ ਕੇ ਆਤਮ ਸੁਖ ਨੂੰ ਪਾਇਆ ਹੈ,
ਨਾਨਕ ਤਪਤ ਹਰੀ,
ਇਸ ਕਰਕੇ ਮਹਾਰਾਜ ਕਹਿੰਦੇ ਕ੍ਰਿਸ਼ਨਾ ਦੀ ਜਿਹੜੀ ਤਪਸ਼ ਹੈ ਉਹਨਾਂ ਨੇ ਕਾਲ ਦੀ ਤਾਪਤ ਈਰਖਾ ਦੀ ਤਾਪਤ ਸਭ ਹਰ ਦਿੱਤੀ ਮੇਟ ਲਈ ਹੈ,
ਮਿਲੇ ਪ੍ਰੇਮ ਪੀੜੀ,
ਇਸ ਪ੍ਰਕਾਰ ਪ੍ਰੇਮ ਕਰਕੇ ਤੇਰੀ ਪਰਮੇਸ਼ਰ ਨਾਲ ਮਿਲ ਗਏ, ਉਹ ਤੇਦ ਹੋ ਗਏ, ਇਹੋ ਜਿਹਾ ਪਿਆਰੇ ਦਾ ਪਿਆਰ ਹੈ, ਉਹ ਪ੍ਰੇਮ ਪੀੜੀ ਹੈ।